ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਯਾ ਰੱਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਅਸਮਾਨ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਅਸਮਾਨ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜਲਾਲ ਤੇਰਾ ਹੋਵੇ ਜਲਾਲ ਤੇਰਾ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ ਮਜ਼ਬੂਤ ਮੇਰਾ ਦਿਲ ਹੈ।
ਸਾਥੀਓ ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਜਿਸ ਮੌਜੂ 'ਤੇ ਗੱਲ ਕਰਾਂਗੀ ਉਹ ਹੈ ਗਜ਼ਾਈਅਤ। ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਕਿਸ ਕਿਸਮ ਦੀ ਗਜ਼ਾ ਦੇ ਜ਼ਰੀਏ ਅਸੀਂ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ ਯਾਦ ਰੱਖੋ ਕਿ ਤੰਦਰੁਸਤੀ ਦਾ ਇਨਸਾਰ ਦੋ ਬੁਨਿਆਦੀ ਗੱਲਾਂ 'ਤੇ ਦੇ, ਇੱਕ ਹੈ ਕਿ ਸਾਡੀ ਗਜ਼ਾ ਕਿਸ ਕਿਸਮ ਦੀ ਹੈ ਅਤੇ ਦੂਸਰੀ ਹੈ ਕਿ ਅਸੀਂ ਕਿਸ ਕਦਰ ਮਨਫੀ ਕੁਵਤਾਂ ਦੇ ਜ਼ੇਰੇ ਅਸਰ ਹਾਂ, ਮਸਲਨ ਨਸ਼ਾਬਾਜ਼ੀ, ਦਵਾਈਆਂ ਅਤੇ ਮਨਫੀ ਜਜ਼ਬਾਤ ਵਗੈਰਾ। ਸਾਥੀਓ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਇੱਕ ਆਮ ਜਿਹੀ ਬਿਮਾਰੀ ਮੋਟਾਪਾ ਹੈ। ਹਰ ਦੂਸਰਾ ਸ਼ਖਸ ਮੋਟਾਪੇ ਦਾ ਸ਼ਿਕਾਰ ਹੈ ਅਤੇ ਇਹਦੀ ਵਜ੍ਹਾ ਐਵੇਂ ਕਿ ਜਦੋਂ ਅਸੀਂ ਚਰਬੀਲੇ ਅਤੇ ਪ੍ਰੋਟੀਨ ਨਾਲ ਭਰੇ ਹੋਏ ਖਾਣੇ ਖਾਂਦੇ ਹਾਂ, ਸਾਡੇ 'ਚੋਂ ਬਹੁਤ ਜ਼ਿਆਦਾ ਲੋਕ ਚਰਬੀ, ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਲੈਂਦੇ ਨੇ, ਜਦਕਿ ਵਾਈਟਮਿਨਸ, ਮਿਨਰਲਸ ਅਤੇ ਐਂਟੀਆਕਸਾਈਡਸ ਦੀ ਕਮੀ ਪਾਈ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਅੱਛੀ ਸਿਹਤ ਦੀ ਬਜਾਏ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਸਾਡੇ ਬੱਚਿਆਂ 'ਚ ਵੀ ਮੋਟਾਪਾ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇੱਕ ਚੌਥਾਈ ਬੱਚੇ ਮੋਟਾਪੇ ਜਾਂ ਓਵਰ ਵੇਟ ਨੇ, ਉਹ ਬਹੁਤ ਜ਼ਿਆਦਾ ਕੋਲਾ ਮਸ਼ਰੂਬਾਤ ਦਾ ਇਸਤੇਮਾਲ ਕਰਦੇ ਨੇ। ਇਸ ਤੋਂ ਇਲਾਵਾ ਦੁੱਧ, ਮੱਖਣ, ਮਾਇਓਨੀਸ, ਬ੍ਰੈਡ, ਚੀਨੀ ਅਤੇ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਜਦੋਂ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਵਰਜਿਸ਼ ਵੀ ਨਾ ਕੀਤੀ ਜਾਏ। ਸਾਥੀਓ ਅਗਰ ਤੁਸੀਂ ਆਪਣੇ ਬਚਪਨ ਦਾ ਆਪਣੇ ਬੱਚਿਆਂ ਦੇ ਬਚਪਨ ਨਾਲ ਮੁਆਜ਼ਨਾ ਕਰੋ ਤਾਂ ਫਿਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾਓ ਕਿ ਕੀ ਤੁਸੀਂ ਵੀ ਬਚਪਨ 'ਚ ਉਹਨਾਂ ਵਕਤ ਹੀ ਕੰਪਿਊਟਰ ਜਾਂ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਗੁਜ਼ਾਰਦੇ ਸੋ, ਕੀ ਤੁਸੀਂ ਵੀ ਉਹ ਤਮਾਮ ਤਰ ਚੀਜ਼ਾਂ ਖਾਂਦੇ ਸੋ ਜਿਹੜੇ ਕਿ ਅੱਜ ਤੁਹਾਡੇ ਬੱਚੇ ਖਾ ਰਹੇ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਬੱਚੇ ਖੇਲ ਕੂਦ 'ਚ ਦਿਲਚਸਪੀ ਘੱਟ ਲੈਂਦੇ ਨੇ, ਜਦਕਿ ਉਹ ਕੰਪਿਊਟਰ ਗੇਮਸ ਖੇਲਣਾ ਜ਼ਿਆਦਾ ਪਸੰਦ ਕਰਦੇ ਨੇ। ਬਰਗਰਸ, ਫਰੈਂਚ ਫਰਾਈਜ਼ ਅਤੇ ਆਪਣੀ ਦਿਲ ਪਸੰਦ ਬਣੀ ਹੋਈ ਗਜ਼ਾ ਦਾ ਇਸਤੇਮਾਲ ਕਰਦੇ ਨੇ, ਜਿਹਦੀ ਵਜ੍ਹਾ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ। ਸਾਥੀਓ ਐਸੇ 'ਚ ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਹਿਨਮਾਈ ਕਰਨ ਅਤੇ ਉਹਨਾਂ ਨੂੰ ਮਤਵਾਜ਼ਨ ਗਜ਼ਾ ਦੇਣ, ਨਾ ਕਿ ਫੈਟਸ ਨਾਲ ਭਰਪੂਰ ਗਜ਼ਾ ਬੱਚਿਆਂ ਨੂੰ ਦੇਣ, ਕਿਉਂਕਿ ਸਾਥੀਓ ਅਗਰ ਤੁਸੀਂ ਖੁਦ ਵੀ ਐਸੀ ਗਜ਼ਾ ਦਾ ਇਸਤੇਮਾਲ ਕਰਦੇ ਹੋ ਜਿਹਦੇ 'ਚ ਬਹੁਤ ਜ਼ਿਆਦਾ ਫੈਟਸ ਅਤੇ ਪ੍ਰੋਟੀਨਸ ਹੋਣ, ਤੁਹਾਡੇ ਬੱਚੇ ਵੀ ਯਕੀਨਨ ਫਿਰ ਉਸੇ ਹੀ ਗਜ਼ਾ ਦਾ ਇਸਤੇਮਾਲ ਕਰਨਗੇ। ਸੋ ਜਿਹਦੀ ਵਜ੍ਹਾ ਨਾਲ ਤੁਸੀਂ ਅਤੇ ਤੁਹਾਡੇ ਬੱਚੇ ਦੋਨੋਂ ਹੀ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਵੇਖਦੇ ਹਾਂ ਕਿ ਅੱਜ ਕੱਲ੍ਹ ਸਾਡੇ ਖਾਣਿਆਂ 'ਚ ਚੀਨੀ ਵੀ ਬਹੁਤ ਜ਼ਿਆਦਾ ਸ਼ਾਮਿਲ ਹੁੰਦੀ ਹੈ। ਅਗਰ ਅਸੀਂ ਮਿੱਠੇ ਪਕਵਾਨ ਇੰਨੇ ਜ਼ਿਆਦਾ ਨਾ ਵੀ ਪਸੰਦ ਕਰੀਏ, ਫਿਰ ਵੀ ਅਸੀਂ ਦਿਨ ਭਰ 'ਚ ਨਜਾਣੇ ਮੁਖਤਲਿਫ ਚੀਜ਼ਾਂ ਦੇ ਜ਼ਰੀਏ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕਰ ਲੈਂਦੇ ਹਾਂ। ਮਿਸਾਲ ਦੇ ਤੌਰ 'ਤੇ ਜਦੋਂ ਅਸੀਂ ਕੋਲਾ ਮਸ਼ਰੂਬਾਤ ਪੀਂਦੇ ਹਾਂ, ਮੁਖਤਲਿਫ ਜੂਸਾਂ ਦਾ ਇਸਤੇਮਾਲ ਕਰਦੇ ਹਾਂ ਅਤੇ ਉਹਨਾਂ 'ਚ ਬੇਸ਼ੁਮਾਰ ਚੀਨੀ ਹੁੰਦੀ ਹੈ। ਇਹਦੇ ਇਲਾਵਾ ਕੇਕ, ਪੇਸਟਰੀ, ਚੌਕਲੇਟ ਅਤੇ ਐਸੀਆਂ ਹੋਰ ਵੀ ਕਈ ਚੀਜ਼ਾਂ ਨੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਚੀਨੀ ਵੀ ਸਾਡੀ ਸਿਹਤ ਦੇ ਲਈ ਨੁਕਸਾਨ ਦੇਵੇ, ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਘੱਟ ਤੋਂ ਘੱਟ ਚੀਨੀ ਦਾ ਇਸਤੇਮਾਲ ਕਰੀਏ, ਕਿਉਂਕਿ ਇਹਦੇ ਜ਼ਿਆਦਾ ਇਸਤੇਮਾਲ ਨਾਲ ਵੀ ਅਸੀਂ ਮੋਟਾਪੇ ਅਤੇ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਾਂ। ਸਾਥੀਓ ਹੁਣ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਸਾਡੀ ਅਸਲ ਗਜ਼ਾ ਕੀ ਹੋਣੀ ਚਾਹੀਦੀ ਹੈ। ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਕਿਹੜੀ ਗਜ਼ਾ ਖਾਣਾ ਸਾਡੇ ਲਈ ਬਿਹਤਰੀਨ ਹੈ। ਸਾਥੀਓ ਸਾਡੇ 'ਚੋਂ ਕੁਝ ਲੋਕਾਂ ਦੀ ਪਰਵਰਿਸ਼ ਆਲੂਆਂ ਅਤੇ ਗੋਸ਼ਤ 'ਤੇ ਹੁੰਦੀ ਹੈ। ਉਹ ਮਾਇਸ਼ੀ ਤੌਰ 'ਤੇ ਸ਼ੁਕਰਗੁਜ਼ਾਰ ਹੁੰਦੇ ਨੇ ਕਿ ਕੁਝ ਨਾ ਕੁਝ ਤਾਂ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ ਹੈ। ਪਰ ਸਾਥੀਓ ਯਾਦ ਰੱਖੋ ਕਿ ਸਾਡੀ ਗਜ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ, ਕਿਉਂਕਿ ਇਹੋ ਹੀ ਸਿਹਤਮੰਦ ਜ਼ਿੰਦਗੀ ਦੀ ਜ਼ਮਾਨਤ ਨੇ। ਇੱਕ ਮਿਸਾਲੀ ਸਿਹਤ ਦੇ ਲਈ ਸਾਡੀ ਕੈਲਰੀਜ਼ ਦਾ 80% ਹਿੱਸਾ ਫਲਾਂ, ਮੇਵਾਜਾਤ, ਸਬਜ਼ੀਆਂ ਅਤੇ ਅਨਾਜ 'ਤੇ ਹੋਣਾ ਚਾਹੀਦਾ ਹੈ। ਅਤੇ ਸਾਥੀਓ ਸਾਇੰਟਿਫਿਕ ਜ਼ਰਾਏ ਇਹ ਬਿਆਨ ਕਰਦੇ ਨੇ ਕਿ ਅਗਰ ਸਬਜ਼ੀਆਂ ਨੂੰ ਕੱਚਾ ਜਾਂ ਅੱਧਾ ਪਕਾ ਕੇ ਖਾਇਆ ਜਾਏ ਤਾਂ ਉਹਦੇ ਨਾਲ ਕੈਂਸਰ ਹੋਣ ਦਾ ਖਤਰਾ 50% ਤੱਕ ਘੱਟ ਹੋ ਜਾਂਦਾ ਹੈ। ਆਪਣੀ ਗਜ਼ਾ 'ਚ ਇਸ ਤਰ੍ਹਾਂ ਦੇ ਖਾਣਿਆਂ ਨੂੰ ਸ਼ਾਮਿਲ ਕਰਕੇ ਤੁਸੀਂ ਯਕੀਨਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹੋ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਸਬਜ਼ੀਆਂ ਐਸੀਆਂ ਨੇ ਜਿਨ੍ਹਾਂ ਨੂੰ ਕੱਚਾ ਵੀ ਖਾਇਆ ਜਾ ਸਕਦਾ ਹੈ, ਮਸਲਨ ਬੰਦ ਗੋਭੀ, ਫੁੱਲ ਗੋਭੀ, ਗਾਜਰ, ਮੂਲੀ, ਸ਼ਲਜਮ, ਖੀਰਾ, ਟਮਾਟਰ ਤੇ ਐਸੀਆਂ ਹੋਰ ਵੀ ਕਈ ਸਬਜ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਅਸਲੀ ਹਾਲਤ 'ਚ ਹੀ ਖਾ ਸਕਦੇ ਹਾਂ। ਕੱਚੇ ਸਲਾਦ ਦੀਆਂ ਸਬਜ਼ੀਆਂ ਨੂੰ ਦਿਨ 'ਚ ਅਗਰ ਤੁਸੀਂ 3 ਵਾਰੀ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਬਦਨ 'ਚ ਯਕੀਨਨ ਬੇਹੱਦ ਕੁਵਤ ਆ ਜਾਂਦੀ ਹੈ ਅਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਮਹਿਫੂਜ਼ ਰਹਿ ਸਕਦੇ ਹੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਾਂ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਜਿਸ ਗੱਲ ਨੂੰ ਸਿੱਖਾਂਗੇ ਉਹ ਹੈ ਕਿ ਖੁਦਾਵੰਦ ਦਾ ਕਲਾਮ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਗੁਨਾਹ ਨਾ ਕਰੀਏ। ਸਾਥੀਓ, ਅਗਰ ਅਸੀਂ ਯੋਹਨਾ ਦੀ ਅੰਜੀਲ ਦੇ 8ਵੇਂ ਬਾਬ ਦੀ 1ਵੀਂ ਆਇਤ ਤੋਂ ਲੈ ਕੇ 11ਵੀਂ ਆਇਤ ਤੱਕ ਪੜ੍ਹੀਏ ਤਾਂ ਇੱਥੇ ਸਾਨੂੰ ਇੱਕ ਐਸਾ ਵਾਕਿਆ ਪੜ੍ਹਨ ਨੂੰ ਮਿਲੇਗਾ ਜਿਹਦੇ ਵਿੱਚ ਯਿਸੂ ਮਸੀਹ ਨੇ ਇੱਕ ਔਰਤ ਦੇ ਗੁਨਾਹਾਂ ਨੂੰ ਮਾਫ਼ ਕੀਤਾ ਅਤੇ ਉਹਨੂੰ ਆ ਫਿਰ ਹੁਕਮ ਦਿੱਤਾ ਕਿ ਉਹ ਫਿਰ ਗੁਨਾਹ ਨਾ ਕਰੇ। ਆਓ ਅਸੀਂ ਕੁਝ ਦੇਰ ਦੇ ਲਈ ਇਸ ਵਾਕਿਏ 'ਤੇ ਗੁਰਖੋਸ ਕਰੀਏ। ਸਾਥੀਓ, ਯੋਹਨਾ ਦੀ ਅੰਜੀਲ ਦੇ 8 ਬਾਬ ਦੀ 1ਵੀਂ ਆਇਤ ਤੋਂ ਲੈ ਕੇ 5 ਆਇਤ ਤੱਕ ਆਹ ਗੱਲ ਲਿਖੀ ਹੋਈ ਹੈ ਕਿ ਯਿਸੂ ਮਸੀਹ ਜ਼ੈਤੂਨ ਦੇ ਪਹਾੜ ਨੂੰ ਗਿਆ। ਸਵੇਰ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਾ। ਫੱਕੀ ਅਤੇ ਫਰੀਸੀ ਇੱਕ ਔਰਤ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਪਕੜੀ ਗਈ ਸੀ। ਉਹ ਉਹਨੂੰ ਵਿੱਚ ਖੜਾ ਕਰਕੇ ਯਿਸੂ ਨੂੰ ਕਹਿਣ ਲੱਗੇ ਕਿ ਇਹ ਉਸਤਾਦ, ਆ ਔਰਤ ਜ਼ਨਾਹ ਵਿੱਚ ਗੁਨਾਹ ਕਰਦੇ ਹੋਇਆਂ ਪਕੜੀ ਗਈ ਏ। ਤੌਰੇਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਇੰਜ ਦੀ ਔਰਤਾਂ ਨੂੰ ਸੰਸਾਰ ਕੀਤਾ ਜਾਏ, ਸੋ ਤੂੰ ਇਸ ਔਰਤ ਦੇ ਬਾਰੇ ਕੀ ਕਹਿਣਾ ਹੈ? ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਲੋਕਾਂ ਨੂੰ ਤਾਲੀਮ ਦੇਣ ਦਿਆ ਸੀ, ਉਸ ਵੇਲੇ ਫੱਕੀ ਅਤੇ ਫਰੀਸੀ ਇੱਕ ਔਰਤ ਨੂੰ ਲੈ ਕੇ ਆਏ ਜਿਹੜੀ ਕਿ ਜ਼ਨਾਕਾਰੀ ਵਿੱਚ ਪਕੜੀ ਗਈ ਸੀ। ਸਾਥੀਓ, ਫੱਕੀ ਅਤੇ ਫਰੀਸੀ ਆ ਯਹੂਦੀਆਂ ਦਾ ਇੱਕ ਐਸਾ ਫਿਰਕਾ ਹੈ ਜਿਹੜਾ ਕਿ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਉਹ ਬੜੀ ਪਾਬੰਦੀ ਦੇ ਨਾਲ ਸ਼ਰੀਅਤ 'ਤੇ ਅਮਲ ਕਰਦੇ ਨੇ। ਅਤੇ ਸਾਥੀਓ, ਆ ਗੱਲ ਸੱਚ ਵੀ ਹੈ ਕਿ ਫੱਕੀ ਅਤੇ ਫਰੀਸੀ ਸ਼ਰੀਅਤ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਸਨ ਅਤੇ ਬੜੀ ਪਾਬੰਦੀ ਦੇ ਨਾਲ ਅਮਲ ਵੀ ਕਰਦੇ ਸਨ। ਅਤੇ ਜਿਹੜਾ ਕੋਈ ਸ਼ਖਸ ਸ਼ਰੀਅਤ ਨੂੰ ਨਹੀਂ ਮੰਨਦਾ ਸੀ ਜਾਂ ਜਿਹੜਾ ਸ਼ਰੀਅਤ ਦੀਆਂ ਗੱਲਾਂ ਨੂੰ ਰੱਦ ਕਰਦਾ ਸੀ, ਅਗਰ ਕਿਸੇ ਕੋਲੋਂ ਗਲਤੀ ਖਤਾ ਹੋ ਜਾਂਦੀ, ਫੱਕੀ ਅਤੇ ਫਰੀਸੀ ਫੌਰਨ ਉਹਨਾਂ 'ਤੇ ਸਜ਼ਾ ਲਾਗੂ ਕਰਦੇ, ਸ਼ਰੀਅਤ ਦੇ ਮੁਤਾਬਿਕ ਉਹਨਾਂ ਨੂੰ ਸਜ਼ਾ ਦਿੰਦੇ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਇਸ ਗੱਲ ਤੋਂ ਵਾਕਿਫ ਸੀ। ਖੁਦਾਵੰਦ ਜਿਹੜਾ ਕਿ ਦਿਲਾਂ ਨੂੰ ਜਾਣਦਾ ਹੈ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਫੱਕੀ ਅਤੇ ਫਰੀਸੀ ਬੈਰੂਨੀ ਤੌਰ ਨਾਲ ਤਾਂ ਬੜੇ ਅੱਛੇ ਸਨ, ਵਿਖਾਈ 'ਤੇ ਬੜੇ ਅੱਛੇ ਦਿੰਦੇ ਸਨ, ਪਰ ਦਿਲੋਂ ਆ ਖੁਦਾ ਤੋਂ ਦੂਰ ਸਨ। ਇਹਨਾਂ ਦੇ ਦਿਲਾਂ ਵਿੱਚ ਹਰ ਤਰ੍ਹਾਂ ਦੀ ਬੁਰਾਈ ਪਾਈ ਜਾਂਦੀ ਸੀ, ਆ ਦਿਲੋਂ ਖੁਦਾ ਤੋਂ ਦੂਰ ਸਨ। ਸੋ ਖੁਦਾਵੰਦ ਕਲਾਮ ਸਾਨੂੰ ਆਹ ਗੱਲ ਦੱਸਦਾ ਹੈ ਕਿ ਫੱਕੀ ਅਤੇ ਫਰੀਸੀ ਇੱਕ ਔਰਤ ਨੂੰ ਜਿਹੜੀ ਜ਼ਨਾਹ ਵਿੱਚ ਪਕੜੀ ਗਈ ਸੀ, ਉਹਨੂੰ ਉਹ ਯਿਸੂ ਮਸੀਹ ਦੇ ਕੋਲ ਇਸ ਲਈ ਲੈ ਕੇ ਆਏ ਤਾਂ ਕਿ ਉਹ ਦਰਅਸਲ ਯਿਸੂ ਮਸੀਹ ਨੂੰ ਆਜ਼ਮਾ ਸਕਣ। ਉਹਨਾਂ ਦਾ ਮਕਸਦ ਯਿਸੂ ਮਸੀਹ ਨੂੰ ਫਸਾਉਣਾ ਸੀ, ਯਿਸੂ ਮਸੀਹ ਨੂੰ ਆਜ਼ਮਾਉਣਾ ਸੀ ਉਹ ਦਰਅਸਲ ਇਸ ਗੱਲ ਨੂੰ ਵੇਖਣਾ ਚਾਹੁੰਦੇ ਸਨ ਕਿ ਕੀ ਯਿਸੂ ਮਸੀਹ ਸ਼ਰੀਅਤ ਨੂੰ ਮੰਨਦਾ ਹੈ ਜਾਂ ਫਿਰ ਯਿਸੂ ਮਸੀਹ ਸ਼ਰੀਅਤ ਨੂੰ ਤਰਕ ਕਰਦਾ ਹੈ ਕਿ ਉਹ ਸ਼ਰੀਅਤ ਨੂੰ ਮਨਸੂਖ ਕਰਨ ਦੇ ਲਈ ਆਇਆ ਵੇ। ਔਰ ਫਿਰ ਫੱਕੀ ਤੇ ਫਰੀਸੀ ਦੂਜੀ ਗੱਲ ਜਿਹੜੀ ਵੇਖਣਾ ਚਾਹੁੰਦੇ ਸਨ ਉਹ ਆ ਕਿ ਕੀ ਯਿਸੂ ਮਸੀਹ ਰੂਮੀ ਹਕੂਮਤ ਦੇ ਤਾਬੇ ਹੈ ਵੇ ਜਾਂ ਕਿ ਨਹੀਂ। ਯੋਹਨਾ ਦੇ ਅੰਜੀਲ ਦੇ 8 ਬਾਬ ਦੇ 6 ਅਧ ਵਿੱਚ ਲਿਖਿਆ ਕਿ ਉਹਨਾਂ ਨੇ ਉਹਨੂੰ ਆਜ਼ਮਾਉਣ ਦੇ ਲਈ ਆਖਿਆ ਸੀ ਤਾਂ ਕਿ ਉਹ ਦਿਲ ਤੇ ਇਲਜ਼ਾਮ ਲਗਾਉਣ ਦਾ ਕੋਈ ਸਬਬ ਕੱਢਣ। ਸਾਥੀਓ, ਫੱਕੀ ਤੇ ਫਰੀਸੀਆਂ ਦਾ ਮਕਸਦ ਆ ਸੀ ਕਿ ਉਹ ਯਿਸੂ ਮਸੀਹ ਨੂੰ ਫਸਾ ਸਕਣ, ਯਿਸੂ ਮਸੀਹ ਤੇ ਇਲਜ਼ਾਮ ਲਗਾ ਸਕਣ, ਯਿਸੂ ਮਸੀਹ ਨੂੰ ਮੁਜਰਿਮ ਠਹਿਰਾ ਸਕਣ, ਉਹਦੇ ਵਿੱਚ ਕੋਈ ਕਸੂਰ ਲੱਭ ਸਕਣ। ਤੇ ਉਹ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਸਨ, ਇਸ ਕੋਸ਼ਿਸ਼ ਵਿੱਚ ਰਹਿੰਦੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਯਿਸੂ ਮਸੀਹ ਨੂੰ ਫਸਾ ਸਕਣ। ਪਰ ਸਾਥੀਓ, ਯਿਸੂ ਮਸੀਹ ਜਿਹੜਾ ਕਿ ਦਿਲਾਂ ਨੂੰ ਜਾਣਦਾ ਹੈ, ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਕਦੇ ਵੀ ਕੋਈ ਗੁਨਾਹ ਨਾ ਕੀਤਾ, ਗਲਤੀ ਖਤਾ ਨਾ ਕੀਤੀ। ਯਿਸੂ ਮਸੀਹ ਨੇ ਤਾਂ ਖੁਦ ਇਸ ਗੱਲ ਦਾ ਐਲਾਨ ਕੀਤਾ ਕਿ ਤੁਹਾਡੇ 'ਚ ਕੌਣ ਹੈ ਜਿਹੜਾ ਕਿ ਮੇਰੇ 'ਤੇ ਗੁਨਾਹ ਸਾਬਤ ਕਰ ਸਕਦਾ ਹੈ। ਸੋ ਬਾਈਬਲ ਮੁਕੱਦਸ ਦੇ ਇਸ ਵਾਕੀਏ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਕੋਲੋਂ ਆ ਗੱਲ ਪੁੱਛੀ ਗਈ ਕਿ ਅਸੀਂ ਇਸ ਔਰਤ ਦੇ ਨਾਲ ਕੀ ਸਲੂਕ ਕਰੀਏ ਜਿਹੜੀ ਕਿ ਗੁਨਾਹ ਕਰਦੇ ਹੋਇਆਂ ਪਕੜੀ ਗਈ ਹੈ, ਯਿਸੂ ਮਸੀਹ ਨੇ ਉਸ ਔਰਤ ਨੂੰ ਵੇਖਿਆ ਜਿਹੜੀ ਕਿ ਜ਼ਨਾ ਕਰਦੇ ਹੋਇਆਂ ਪਕੜੀ ਗਈ ਸੀ। ਸਾਥੀਓ, ਉਹ ਔਰਤ ਘਬਰਾਈ ਹੋਈ, ਪਰੇਸ਼ਾਨ, ਲੋਕਾਂ ਦੇ ਦਰਮਿਆਨ ਖੜੀ ਹੋਈ ਸੀ, ਚਾਰੋਂ ਪਾਸੇ ਲੋਕ ਖੜੇ ਹੋਏ ਸਨ ਤੇ ਉਸ ਔਰਤ ਨੂੰ ਵਿਚਕਾਰ ਖੜਾ ਕੀਤਾ ਹੋਇਆ ਸੀ। ਉਹ ਔਰਤ ਯਿਸੂ ਮਸੀਹ ਦੇ ਕਦਮਾਂ ਵਿੱਚ ਡਿੱਗੀ ਹੋਈ ਸੀ, ਸ਼ਰਮ ਦੇ ਨਾਲ ਸਿਰ ਝੁਕਾਈ ਹੋਈ ਸੀ। ਯਿਸੂ ਮਸੀਹ ਨੇ ਇਸ ਗੱਲ ਨੂੰ ਵੇਖਿਆ, ਇਸ ਗੱਲ ਨੂੰ ਜਾਣੀਆ ਕਿ ਆ ਔਰਤ ਆਪਣੇ ਗੁਨਾਹ ਤੇ ਪਛਿਮਾਨ ਹੈ, ਇਹਨੂੰ ਆਪਣੇ ਗੁਨਾਹ ਤੇ ਅਫਸੋਸ ਹੈ ਤੇ ਇਹਦੇ ਦਿਲ ਵਿੱਚ ਤਬਦੀਲੀ ਦੀ ਕਿਰਨ ਪਾਈ ਜਾਂਦੀ ਹੈ। ਸੋ ਯਿਸੂ ਮਸੀਹ ਨੇ ਉਸ ਔਰਤ ਤੇ ਰਹਿਮ ਕੀਤਾ, ਉਹਨੂੰ ਮੌਕਾ ਅਤਾ ਕੀਤਾ ਕਿ ਉਹ ਤੌਬਾ ਕਰਕੇ ਆਪਣੀ ਜ਼ਿੰਦਗੀ ਨੂੰ ਬਦਲੇ ਤੇ ਗੁਨਾਹ ਤੋਂ ਮਾਫੀ ਪਾ ਕੇ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਸਕੇ। ਸੋ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਦੋਂ ਲੋਕ ਚਾਰੋਂ ਪਾਸੇ ਖੜ੍ਹੇ ਹੋਏ ਸਨ, ਉਹ ਇਸ ਇੰਤਜ਼ਾਰ ਵਿੱਚ ਸਨ ਕਿ ਸਾਨੂੰ ਹੁਕਮ ਮਿਲੇ ਤੇ ਅਸੀਂ ਇਸ ਔਰਤ ਨੂੰ ਸੰਸਾਰ ਕਰ ਦਈਏ, ਇਹਨੂੰ ਪੱਥਰ ਮਾਰ ਮਾਰ ਕੇ ਮਾਰ ਦਈਏ। ਪਰ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਖਲੋਤੇ ਹੋਏ ਸਨ, ਜਿਹੜੇ ਔਰਤ ਨੂੰ ਸੰਸਾਰ ਕਰਨ ਦੇ ਲਈ ਖੜ੍ਹੇ ਹੋਏ ਸਨ, ਯਿਸੂ ਮਸੀਹ ਨੇ ਉਹਨਾਂ ਨੂੰ ਕੁਝ ਨਾ ਕਿਹਾ, ਬਲਕਿ ਅਸੀਂ ਵੇਖਣਾ ਕਿ ਯਿਸੂ ਮਸੀਹ ਜ਼ਮੀਨ ਤੇ ਝੁੱਕ ਕੇ ਆਪਣੀ ਉਂਗਲੀ ਦੇ ਨਾਲ ਲਿਖਣ ਲੱਗਾ ਤੇ ਜਿਹੜੇ ਅਲਫਾਜ਼ ਯਿਸੂ ਮਸੀਹ ਨੇ ਆਪਣੀ ਉਂਗਲੀ ਦੇ ਨਾਲ ਜ਼ਮੀਨ ਤੇ ਲਿਖੇ ਉਹ ਆ ਸਨ ਕਿ ਜਿਹੜਾ ਤੁਹਾਡੇ 'ਚੋਂ ਬੇਗੁਨਾਹ ਹੋਏ ਉਹੀ ਪਹਿਲੂ ਇਹਨੂੰ ਪੱਥਰ ਮਾਰੇ। ਜਦੋਂ ਆਹ ਅਲਫਾਜ਼, ਆਹ ਕਲਾਮ ਲੋਕਾਂ ਨੇ ਪੜ੍ਹਿਆ ਤੇ ਅਸੀਂ ਯੋਹਨਾ ਦੀ ਅੰਜੀਲ ਦੇ 8 ਬਾਬ ਦੀ 8ਵੀਂ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਉਹ ਆ ਸੁਣ ਕੇ ਵੱਡੇ ਤੋਂ ਲੈ ਕੇ ਛੋਟੇ ਤੱਕ ਇੱਕ ਇੱਕ ਕਰਕੇ ਨਿਕਲ ਗਏ ਤੇ ਯਿਸੂ ਇਕੱਲਾ ਰਹਿ ਗਿਆ ਤੇ ਔਰਤ ਉੱਥੇ ਹੀ ਵਿੱਚ ਖੜੀ ਰਹਿ ਗਈ। ਸੋ ਸਾਥੀਓ, ਇਹਦਾ ਮਤਲਬ ਹੈ ਕਿ ਲੋਕਾਂ ਨੇ ਉਸ ਔਰਤ ਨੂੰ ਸੰਸਾਰ ਨਾ ਕੀਤਾ, ਕਿਸੇ ਨੇ ਵੀ ਉਸ ਔਰਤ ਨੂੰ ਪੱਥਰ ਨਾ ਮਾਰੇ, ਕਿਉਂਕਿ ਯਿਸੂ ਮਸੀਹ ਨੇ ਉਹਨਾਂ ਲੋਕਾਂ ਦੇ ਨਾਲ ਆ ਕਲਾਮ ਕੀਤਾ। ਯਿਸੂ ਮਸੀਹ ਨੇ ਜ਼ਮੀਨ ਤੇ ਅਲਫਾਜ਼ ਲਿਖੇ ਕਿ ਜਿਹੜਾ ਤੁਹਾਡੇ 'ਚੋਂ ਬੇਗੁਨਾਹ ਹੋਏ ਉਹੀ ਪਹਿਲੂ ਇਹਨੂੰ ਪੱਥਰ ਮਾਰੇ। ਅਸੀਂ ਵੇਖਣਾ ਕਿ ਉੱਥੇ ਜਿਹੜੇ ਲੋਕ ਮੌਜੂਦ ਸਨ, ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਸਾਡੇ 'ਚੋਂ ਤਾਂ ਕੋਈ ਨਹੀਂ ਬੇਗੁਨਾਹ। ਸਾਥੀਓ, ਆਹ ਗੱਲ ਸੱਚ ਹੈ, ਇਸ ਦੁਨੀਆਂ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਹੜਾ ਕਿ ਆਹ ਗੱਲ ਕਹਿ ਸਕੇ ਕਿ ਮੈਂ ਬੇਗੁਨਾਹ ਹਾਂ, ਮੈਂ ਕਦੀ ਵੀ ਗੁਨਾਹ ਨਹੀਂ ਕੀਤਾ। ਖੁਦਾਵੰਦ ਦਾ ਕਲਾਮ ਫਰਮਾਉਂਦਾ ਕਿ ਅਗਰ ਕੋਈ ਇਨਸਾਨ ਆਹ ਗੱਲ ਕਹਿੰਦਾ ਕਿ ਮੈਂ ਬੇਗੁਨਾਹ ਹਾਂ, ਮੈਂ ਕਦੀ ਨਹੀਂ ਗੁਨਾਹ ਕੀਤਾ, ਇਹਦਾ ਮਤਲਬ ਹੈ ਕਿ ਉਹ ਝੂਠ ਬੋਲਦਾ ਹੈ, ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਅਗਰ ਅਸੀਂ ਯੋਹਨਾ ਦਾ ਪਹਿਲਾ ਖਾਤੇ ਦੇ ਪਹਿਲੇ ਬਾਬ ਦੀ 8 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਅਗਰ ਅਸੀਂ ਕਹੀਏ ਕਿ ਅਸੀਂ ਬੇਗੁਨਾਹ ਹਾਂ ਤੇ ਫਿਰ ਅਸੀਂ ਆਪਣੇ ਆਪ ਨੂੰ ਫਰੇਬ ਦੇਨੇ ਆ, ਸਾਡੇ ਵਿੱਚ ਸੱਚਾਈ ਨਹੀਂ ਹੈ। ਸੋ ਸਾਥੀਓ, ਜਿਹੜੇ ਲੋਕ ਉਸ ਔਰਤ ਨੂੰ ਜਿਹਨੇ ਗੁਨਾਹ ਕੀਤਾ ਸੀ ਉਹਨੂੰ ਸੰਸਾਰ ਕਰਨ ਦੇ ਲਈ ਆਏ ਸਨ, ਅਸੀਂ ਵੇਖਣਾ ਕਿ ਉਹ ਲੋਕ ਉਸ ਔਰਤ ਨੂੰ ਛੱਡ ਕੇ ਚਲੇ ਗਏ, ਕਿਸੇ ਨੇ ਵੀ ਉਸ ਔਰਤ ਨੂੰ ਕੁਝ ਨਾ ਕਿਹਾ। ਯਿਸੂ ਮਸੀਹ ਨੇ ਲੋਕਾਂ ਦੇ ਸਾਹਮਣੇ ਉਹਨਾਂ ਦੀ ਜ਼ਿੰਦਗੀਆਂ ਦੇ ਪੁਸ਼ੀਦਾ ਗੁਨਾਹ ਰੱਖੇ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਵੀ ਗੁਨਾਹਗਾਰ ਹੋ, ਤੁਸਾਂ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ ਬਹੁਤ ਸਾਰੇ ਗੁਨਾਹ ਕੀਤੇ ਨੇ। ਸਾਥੀਓ, ਆ ਅਲਫਾਜ਼, ਆ ਕਲਾਮ ਸਾਡੀ ਰੂਹਾਨੀ ਹਾਲਤ ਨੂੰ ਜ਼ਾਹਿਰ ਕਰਦਾ ਹੈ। ਅੱਜ ਅਸੀਂ ਵੀ ਇਹਨਾਂ ਲਫ਼ਜ਼ਾਂ 'ਤੇ ਗੁਰਖੋਸ ਕਰੀਏ ਕਿ ਜਿਹੜਾ ਤੁਹਾਡੇ 'ਚੋਂ ਬੇਗੁਨਾਹ ਹੋਏ ਉਹੀ ਪਹਿਲੂ ਇਹਨੂੰ ਪੱਥਰ ਮਾਰੇ। ਸਾਥੀਓ, ਕੀ ਅਸੀਂ ਬੇਗੁਨਾਹ ਹਾਂ? ਕੀ ਅਸਾਂ ਕਦੀ ਵੀ ਗੁਨਾਹ ਨਹੀਂ ਕੀਤਾ? ਅਗਰ ਅਸੀਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਤਾਂ ਗੁਨਾਹਗਾਰ ਹਾਂ, ਅਸਾਂ ਬਹੁਤ ਸਾਰੇ ਗੁਨਾਹ ਕੀਤੇ ਨੇ, ਤੇ ਫਿਰ ਅਸੀਂ ਖੁਦਾਵੰਦ ਯਿਸੂ ਮਸੀਹ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗੀਏ। ਸਾਥੀਓ, ਯਿਸੂ ਮਸੀਹ ਨੇ ਉਸ ਔਰਤ ਨੂੰ ਜਿਹੜੀ ਉੱਥੇ ਇਕੱਲੀ ਰਹਿ ਗਈ ਉਹਦੇ ਕੋਲੋਂ ਪੁੱਛਿਆ ਕਿ ਇਹ ਔਰਤ ਅਲੋਗ ਕਿੱਥੇ ਗਏ, ਕਿ ਕਿਸੇ ਨੇ ਤੇਰੇ 'ਤੇ ਹੁਕਮ ਲਗਾਇਆ? ਉਹਨੇ ਕਿਹਾ ਕਿ ਇਹ ਖੁਦਾਵੰਦ ਕਿਸੇ ਨੇ ਵੀ ਨਹੀਂ। ਯਿਸੂ ਮਸੀਹ ਨੇ ਕਿਹਾ ਕਿ ਮੈਂ ਵੀ ਤੇਰੇ 'ਤੇ ਹੁਕਮ ਨਹੀਂ ਲਗਾਉਂਦਾ, ਜਾ ਫਿਰ ਗੁਨਾਹ ਨਾ ਕਰੀ। ਸਾਥੀਓ, ਯਿਸੂ ਮਸੀਹ ਨੇ ਆ ਅਲਫਾਜ਼ ਜਦੋਂ ਕਹੇ ਕਿ ਜਾ ਫਿਰ ਗੁਨਾਹ ਨਾ ਕਰੀ, ਇਹਦਾ ਮਤਲਬ ਹੈ ਕਿ ਯਿਸੂ ਮਸੀਹ ਨੇ ਉਹਦੇ ਮਾਜ਼ੀ ਦੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ। ਜਿਵੇਂ ਹੀ ਉਸ ਔਰਤ ਨੇ ਆ ਅਲਫਾਜ਼ ਸੁਣੇ ਕਿ ਮੇਰੇ ਗੁਨਾਹ ਮਾਫ਼ ਹੋ ਗਏ ਨੇ, ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਏ, ਉਹ ਯਿਸੂ ਮਸੀਹ ਦਾ ਸ਼ੁਕਰ ਅਦਾ ਕਰਨ ਲੱਗੀ ਅਤੇ ਆਪਣੇ ਘਰ ਨੂੰ ਚਲੀ ਗਈ। ਸਾਥੀਓ, ਆਹੀ ਉਹਦੀ ਜ਼ਿੰਦਗੀ ਦਾ ਅਸਰ ਇਹਨੂੰ ਆਗਾਜ਼ ਸੀ, ਯਾਨੀ ਕਿ ਪਾਕੀਜ਼ਗੀ ਅਤੇ ਇਤਮਾਨ ਦੀ ਜ਼ਿੰਦਗੀ ਜਿਹੜੀ ਖੁਦਾ ਦੇ ਲਈ ਵਕਫ ਹੋ ਗਈ ਸੀ। ਯਿਸੂ ਮਸੀਹ ਨੇ ਉਸ ਔਰਤ ਨੂੰ ਨਵੀਂ ਜ਼ਿੰਦਗੀ ਅਤਾ ਫਰਮਾਈ, ਉਹਦੀ ਰੂਹਾਨੀ ਅਤੇ ਜਿਸਮਾਨੀ ਬਿਮਾਰੀਆਂ ਨੂੰ ਦੂਰ ਕਰ ਦਿੱਤਾ। ਸਾਥੀਓ, ਉਸ ਔਰਤ ਨੇ ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕੀਤਾ। ਅਸੀਂ ਵੇਖਦੇ ਕਿ ਫਕੀਆਂ ਅਤੇ ਫਰੀਸੀਆਂ ਨੇ ਵੀ ਯਿਸੂ ਮਸੀਹ ਦੇ ਇਨਸਾਫ਼ ਦੇ ਅੱਗੇ, ਉਹਦੇ ਕਲਾਮ ਦੇ ਅੱਗੇ ਕੋਈ ਗੱਲ ਨਾ ਕਹੀ। ਯਿਸੂ ਮਸੀਹ ਨੇ ਸ਼ਰੀਅਤ ਨੂੰ ਵੀ ਪੂਰਾ ਕੀਤਾ ਅਤੇ ਰੂਮੀ ਹਕੂਮਤ ਦੇ ਕਾਨੂੰਨ ਨੂੰ ਵੀ ਨਾ ਤੋੜਿਆ। ਸਾਥੀਓ, ਇਸ ਵਾਕੀਏ ਵਿੱਚ ਅਸੀਂ ਖੁਦਾ ਦਾ ਫਜ਼ਲ ਪਾਉਂਦੇ ਹਾਂ। ਆ ਵਾਕੀਆ ਸਾਨੂੰ ਆਹ ਗੱਲ ਸਿਖਾਉਂਦਾ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 50 ਵਿੱਚ ਆਹ ਗੱਲ ਲਿਖਦੀ ਹੈ ਕਿ ਇਸ ਡਿੱਗੀ ਹੋਈ ਰੂਹ ਨੂੰ ਉਠਾ ਕੇ ਖੁਦਾਵੰਦ ਯਿਸੂ ਮਸੀਹ ਨੇ ਜਿਸਮਾਨੀ ਬਿਮਾਰੀਆਂ ਤੋਂ ਸ਼ਿਫਾ ਬਖਸ਼ਣ ਦੀ ਨਿਸਬਤ ਇੱਕ ਵੱਧ ਕੇ ਮੌਜਜ਼ਾ ਵਿਖਾਇਆ। ਉਹਨੇ ਰੂਹਾਨੀ ਬਿਮਾਰੀ ਤੋਂ ਸ਼ਿਫਾ ਬਖਸ਼ੀ ਜਿਹੜੀ ਅਬਦੀ ਮੌਤ ਲਿਆਂਦੀ ਹੈ। ਆਹ ਖਾਤੂਨ ਖੁਦਾਵੰਦ ਯਿਸੂ ਮਸੀਹ ਦੀ ਵੱਡੀ ਜਾਨ ਨਿਸਾਰ ਸਾਬਿਤ ਹੋਈ। ਖੁਦਾਵੰਦ ਯਿਸੂ ਮਸੀਹ ਹਰ ਇੱਕ ਦੇ ਮਾਹੌਲ ਅਤੇ ਹਾਲਤ ਤੋਂ ਵਾਕਿਫ ਹੈ। ਜਿੰਨਾ ਕੋਈ ਜ਼ਿਆਦਾ ਗੁਨਾਹ ਵਿੱਚ ਡੁੱਬਿਆ ਹੈ, ਓਨੀ ਹੀ ਜ਼ਿਆਦਾ ਉਹਨੂੰ ਨਿਜਾਤ ਦੇਹਿੰਦਾ ਦੀ ਲੋੜ ਹੈ। ਖੁਦਾਵੰਦ ਯਿਸੂ ਮਸੀਹ ਦਾ ਦਿਲ ਉਹਨਾਂ ਬੇਬਸਾਂ ਦੇ ਲਈ ਜ਼ਿਆਦਾ ਭਰ ਆਉਂਦਾ ਹੈ ਜਿਹੜੇ ਅਬਲੀਸ ਦੇ ਕਬਜ਼ੇ ਵਿੱਚ ਬੇਸਹਾਰਾ, ਬੇਯਾਰੋ ਮਦਦਗਾਰ ਅਜ਼ੀਅਤ ਉਠਾਉਂਦੇ ਨੇ, ਕਿਉਂਕਿ ਉਹਨੇ ਆਪਣੇ ਖੂਨ ਨਾਲ ਬਣੀ ਨੂੰ ਇਨਸਾਨ ਦੇ ਛੁਟਕਾਰੇ ਦੇ ਲਈ ਲਿਖ ਦਿੱਤਾ ਹੈ। ਖੁਦਾਵੰਦ ਯਿਸੂ ਮਸੀਹ ਨਹੀਂ ਚਾਹੁੰਦਾ ਕਿ ਜਿਨ੍ਹਾਂ ਨੂੰ ਉਹਨੇ ਇੰਨੀ ਵੱਡੀ ਕੀਮਤ ਦੇ ਨਾਲ ਖਰੀਦਿਆ ਹੈ ਉਹ ਦੁਸ਼ਮਣ ਦੀ ਆਜ਼ਮਾਇਸ਼ਾਂ ਦਾ ਨਿਸ਼ਾਨਾ ਬਣਨ। ਉਹ ਨਹੀਂ ਚਾਹੁੰਦਾ ਕਿ ਅਸੀਂ ਗੁਨਾਹ ਵਿੱਚ ਡਿੱਗ ਕੇ ਬਰਬਾਦ ਹੋ ਜਾਈਏ। ਸੋ ਸਾਥੀਓ, ਭਾਵੇਂ ਸਾਡੀ ਰੂਹਾਨੀ ਹਾਲਤ ਕਿੰਨੀ ਹੀ ਖਰਾਬ ਕਿਉਂ ਨਾ ਹੋਏ, ਭਾਵੇਂ ਅਸਾਂ ਕਿੰਨੇ ਹੀ ਵੱਡੇ ਗੁਨਾਹ ਕਿਉਂ ਨਾ ਕੀਤੇ ਹੋਣ, ਖੁਦਾਵੰਦ ਯਿਸੂ ਮਸੀਹ ਸਾਨੂੰ ਹਰ ਤਰ੍ਹਾਂ ਦੀ ਹਾਲਤ ਵਿੱਚ ਕਬੂਲ ਕਰਨ ਦੀ ਕੁਦਰਤ ਰੱਖਦਾ ਹੈ। ਯਿਸੂ ਮਸੀਹ ਮੈਨੂੰ ਅਤੇ ਤੁਹਾਨੂੰ ਆ ਦਾਵਤ ਦਿੰਦਾ ਹੈ। ਉਹਦਾ ਆ ਫਰਮਾਨ ਹੈ ਕਿ ਇਹ ਮਿਹਨਤ ਉਠਾਉਣ ਵਾਲੀਓ ਅਤੇ ਬੋਝ ਦੇ ਦੱਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਆ ਕਲਾਮ ਅਸੀਂ ਮਤੀ ਦੀ ਅੰਜੀਲ ਦੇ 11ਵੇਂ ਬਾਬ ਦੀ 28 ਆਇਤ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਆਓ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਪਾਕ ਸਾਫ਼ ਹੋਣ ਦੇ ਲਈ ਯਿਸੂ ਮਸੀਹ ਦੇ ਕੋਲ ਆਈਏ, ਯਿਸੂ ਮਸੀਹ 'ਤੇ ਈਮਾਨ ਲਿਆਈਏ, ਕਿਉਂਕਿ ਯਿਸੂ ਮਸੀਹ ਦਾ ਖੂਨ ਸਾਨੂੰ ਸਾਰੇ ਗੁਨਾਹਾਂ ਤੋਂ ਪਾਕ ਸਾਫ਼ ਕਰਦਾ ਹੈ। ਜਦੋਂ ਅਸੀਂ ਯਿਸੂ ਮਸੀਹ ਦੇ ਹਜ਼ੂਰ ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਯਿਸੂ ਮਸੀਹ 'ਤੇ ਕਾਮਿਲ ਭਰੋਸਾ ਰੱਖਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਾਂਗੇ, ਅਤੇ ਫਿਰ ਯਕੀਨਨ ਖੁਦਾਵੰਦ ਆਪਣੀ ਕੁਦਰਤ ਦੇ ਨਾਲ ਸਾਡੇ ਗੁਨਾਹਾਂ ਨੂੰ ਬਖਸ਼ ਦੇਗਾ, ਸਾਨੂੰ ਪਾਕ ਸਾਫ਼ ਕਰੇਗਾ, ਤਾਂ ਕਿ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ ਅਤੇ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਯਾਦ ਰੱਖੋ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ, ਉਸ ਵੇਲੇ ਉਹ ਸਾਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ, ਸਾਨੂੰ ਉਹ ਆ ਹੁਕਮ ਦਿੰਦਾ ਹੈ ਕਿ ਜਾ, ਤੇਰੇ ਗੁਨਾਹ ਮਾਫ਼ ਹੋਏ, ਫਿਰ ਗੁਨਾਹ ਨਾ ਕਰੀ। ਆਓ ਅਸੀਂ ਖੁਦਾਵੰਦ ਦਾ ਸ਼ੁਕਰ ਅਦਾ ਕਰੀਏ ਜਿਹਨੇ ਸਾਡੇ ਗੁਨਾਹਾਂ ਨੂੰ ਬਖਸ਼ ਦਿੱਤਾ ਹੈ, ਸਾਨੂੰ ਮਾਫ਼ ਕੀਤਾ ਹੈ, ਸਾਡੇ 'ਤੇ ਆਪਣਾ ਫਜ਼ਲ ਕੀਤਾ ਹੈ, ਤਾਂ ਕਿ ਅਸੀਂ ਫਿਰ ਗੁਨਾਹ ਨਾ ਕਰੀਏ, ਗੁਨਾਹ ਵਿੱਚ ਜ਼ਿੰਦਗੀ ਨਾ ਗੁਜ਼ਾਰੀਏ, ਬਲਕਿ ਅਸੀਂ ਉਹਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ ਉਹਦੀ ਕਾਮਿਲ ਮਰਜ਼ੀ ਨੂੰ ਪੂਰਾ ਕਰ ਸਕੀਏ, ਉਹਨੂੰ ਕਬੂਲ ਕਰਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਬਾਈਬਲ ਮੁਕੱਦਸ ਦੀ ਆ ਤਾਲੀਮ ਹੈ, ਆ ਖੁਸ਼ਖਬਰੀ ਦਾ ਪੈਗਾਮ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਵਾਂ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ, ਉਹਦੇ 'ਤੇ ਈਮਾਨ ਲਿਆਓ। ਜਦੋਂ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰੋਗੇ, ਯਕੀਨ ਜਾਣੋ ਯਿਸੂ ਮਸੀਹ ਤੁਹਾਡੇ ਗੁਨਾਹਾਂ ਨੂੰ ਬਖਸ਼ ਦੇਣਗੇ, ਤੁਹਾਨੂੰ ਮਾਫ਼ ਫਰਮਾਉਣਗੇ, ਤੁਹਾਨੂੰ ਨਵੀਂ ਜ਼ਿੰਦਗੀ ਅਤਾ ਫਰਮਾਉਣਗੇ, ਤਾਂ ਕਿ ਤੁਸੀਂ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰਦੇ ਹੋਇਆਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੋ ਅਤੇ ਪਾਕੀਜ਼ਗੀ ਵਿੱਚ ਰਹਿੰਦੇ ਹੋਇਆਂ ਉਹਦੀ ਕੁਰਬਤ ਵਿੱਚ ਕਾਇਮ ਉਦਾਇਮ ਰਹਿ ਸਕੋ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰੀਏ ਅਤੇ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਕਦੂਸ 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 ਖੁਦਾਵੰਦ ਖੁਦਾ ਕਾਦਰੇ ਮੁਤਲਿਕ, ਐ ਖੁਦਾਵੰਦ ਤੂੰ ਹੀ ਤਮਜੀਦ ਤੇ ਇੱਜ਼ਤ ਤੇ ਕੁਦਰਤ ਦੇ ਲਾਇਕ ਏ, ਕਿਉਂਕਿ ਤੂੰ ਹੀ ਸਾਰਿਆਂ ਸ਼ੈਵਾਂ ਨੂੰ ਪੈਦਾ ਕਰਨ ਵਾਲਾ ਹੈ, ਤੂੰ ਹੀ ਇਸ ਜਹਾਨ ਦਾ ਖਾਲਿਕ ਤੇ ਮਾਲਿਕ ਏ। ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਐ ਖੁਦਾਵੰਦ ਤੂੰ ਸਾਨੂੰ ਕਬੂਲ ਫਰਮਾ। ਅਸੀਂ ਇਸ ਗੱਲ ਦਾ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਬਹੁਤ ਸਾਰੇ ਗੁਨਾਹ ਕੀਤੇ ਨੇ। ਐ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ ਦੇ, ਅਸੀਂ ਤੇਰੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ, ਤੂੰ ਸਾਡੇ 'ਤੇ ਰਹਿਮ ਕਰ। ਐ ਖੁਦਾਵੰਦ ਸਾਨੂੰ ਪਾਕ ਸਾਫ਼ ਕਰ, ਤਾਂ ਕਿ ਅਸੀਂ ਤੇਰੀ ਕੁਦਰਤ ਨੂੰ, ਤੇਰੇ ਜਲਾਲ ਨੂੰ ਵੇਖ ਸਕੀਏ। ਐ ਖੁਦਾਵੰਦ ਤੂੰ ਹੀ ਇਨਸਾਨ ਦੇ ਗੁਨਾਹਾਂ ਨੂੰ ਬਖਸ਼ ਸਕਣਾ ਹੈ ਅਤੇ ਇਨਸਾਨ ਨੂੰ ਪਾਕ ਸਾਫ਼ ਕਰ ਸਕਣਾ ਹੈ। ਐ ਖੁਦਾਵੰਦ ਤੇਰੇ ਅੱਗੇ ਦਰਖਾਸਤ ਕਰਨੇ ਹਾਂ ਕਿ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਦਾ ਫਰਮਾ ਅਤੇ ਫਜ਼ਲ ਬਖਸ਼ ਕੇ ਅਸੀਂ ਫਿਰ ਗੁਨਾਹ ਨਾ ਕਰੀਏ, ਬਲਕਿ ਅਸੀਂ ਤੇਰੇ ਕਲਾਮ 'ਤੇ ਅਮਲ ਕਰਦੇ ਹੋਏ ਹਾਂ, ਤੇਰੇ ਹੁਕਮਾਂ 'ਤੇ ਚੱਲਦੇ ਹੋਏ ਹਾਂ, ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰ ਸਕੀਏ। ਅਸੀਂ ਖੁਦਾਵੰਦ ਦੀ ਉਸ ਮੁਸੀਬਤ 'ਤੇ ਇਮਾਨ ਲਿਆਉਂਦੇ ਹਾਂ ਜਿਹੜਾ ਕਿ ਸਾਡਾ ਨਿਜਾਤ ਦੇਹਿੰਦਾ ਹੈ। ਸਾਡੀਆਂ ਜ਼ਿੰਦਗੀਆਂ ਤੋਂ ਆਪਣੀ ਕੁਦਰਤ ਨੂੰ, ਆਪਣੇ ਜਲਾਲ ਨੂੰ ਜ਼ਾਹਿਰ ਕਰ ਅਤੇ ਤੌਫੀਕ ਦੇ ਕੇ ਅਸੀਂ ਇਸ ਦੁਨੀਆਂ ਵਿੱਚ ਪਾਕ ਜ਼ਿੰਦਗੀ ਗੁਜ਼ਾਰ ਸਕੀਏ। ਐ ਖੁਦਾਵੰਦ ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਭੈਣਾਂ ਵਾਸਤੇ, ਇਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਨੂੰ ਤੂੰ ਕਬੂਲ ਫਰਮਾ। ਐ ਖੁਦਾਵੰਦ ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ, ਤੂੰ ਸਾਡੀ ਬਦਕਾਰੀ ਨੂੰ ਬਖਸ਼ ਦੇ ਅਤੇ ਸਾਡੀ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ। ਐ ਖੁਦਾਵੰਦ ਤੂੰ ਜਲਾਲ ਦਾ ਬਾਦਸ਼ਾਹ ਹੈ, ਤੂੰ ਹੀ ਤਮਜੀਦ, ਇੱਜ਼ਤ ਅਤੇ ਕੁਦਰਤ ਦੇ ਲਾਇਕ ਹੈ। ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਨੂੰ ਕਬੂਲ ਕਰਨਾ ਹੈ, ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਅਸੀਂ ਤੇਰਾ ਦਿਲ ਤੋਂ ਸ਼ੁਕਰ ਅਦਾ ਕਰਨੇ ਹਾਂ। ਐ ਖੁਦਾਵੰਦ ਤੂੰ ਸਾਡੇ 'ਤੇ ਆਪਣਾ ਫਜ਼ਲ ਕਰ, ਸਾਨੂੰ ਤੂੰ ਬੜੀ ਬਰਕਤ ਦੇ ਅਤੇ ਸਾਨੂੰ ਤੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰੱਖ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਸੁਮਸੀਦ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।